जाहि कुल ते प्रगट होए ताहि कुल को नाम। पुन द्वादश गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह। पंथ प्रकाश ग्रंथ दे कथा नू आप जी लड़ी बद श्रवण कर रहे हो। इतिहास इथों तक पहुंचा है कि बंदे बहादुर ने समाणे शहर नू जाके लुटिया। ग्रंथाकार ज्ञानी ज्ञान सिंह जी बयान कर रहे सन के जिन्ना तुरकां दी औरतां इन्नियां नाजुक सन जिन्ना ने कदे नंगा पैर भी जमीन दे उते नहीं सी रखिया उन्ना दे उते ऐसा बिपता दा समा पै गया कि उजाड़ां दे विच बेलियां दे विच नंगे पैरां दे नाल सिरों नंगियां हो के वो दौड़ियां जा रहियां ने। परसों इथों तक कथा पहुंची सी, अज इथों ही कथा नू मैं प्रारंभ करता। जो बासमती नित खाती वह बेरी बेर न पाती। ग्रंथाकर ज्ञानी ज्ञान सिंह जी बयान करदे ने कि जेड़ियां औरतां हमेशा बासमती दे वधिया किस्म दे चौल ही खांदियां सन, अज कवि जी बयान करदे ने कि उन्हां दे वास्ते जेड़े बेर ने ते जेड़े पत्ते ने उही वधिया खाने बन गए। ए हाल सबन सिर बीता नहीं सांग को किन लेता। ग्रंथाकर ज्ञानी ज्ञान सिंह जी बयान करदे ने ऐसी हालत उन्हां दी बन गई है, उस वेले कोई भी साथी उन्हां दा ना बन सकिया, भाव कि उन्हां दी मदद उस वेले कोई हो ना सकी। इस प्रकार दे नाल ओ सारियां बहुत ज्यादा हालों बेहाल हुई। फिरन रोंदियां जंगली ओ नारा वद परी तो जिन्ना दी शान लोको विच भोरियां घत के पलियां जो मुख जिन्ना दे चंद समान लोको। पैर नरम गुलाब दे फुल वांग सोने नरम जुसे पट थान लोको। ओ बंजना विच खवार होवन रोए रोए के वैन सुनान लोको। ओ बंजना दे विच बेलियां दे विच बहुत ज्यादा हालों बेहाल होके फिर रही हैं। नई मातें पूत गहायो तिया नहीं पिया जगायो। उस वेले हालत कवि जी लिखते ने इस तरह दी बन गई है कि मावां ने अपने पुत्रां दी संभाल नहीं कीती ਜਿਹੜੀਆਂ ਔਰਤਾਂ ਸਨ ਉਹਨਾਂ ਨੇ ਸੁੱਤੇ ਹੋਏ ਆਪਣੀਆਂ ਪਤੀਆਂ ਨੂੰ ਵੀ ਨਾ ਜਗਾਇਆ। ਐਸਾ ਗੁਰ ਪਾਣਾ ਵਰਤਾ ਤੁਰ ਕਣਕੀ ਨਿਕਲੀ ਕਰਤਾ। ਐਸਾ ਗੁਰੂ ਦਾ ਪਾਣਾ ਉਸ ਵੇਲੇ ਵਰਤਿਆ। ਕਵੀ ਜੀ ਬਿਆਨ ਕਰਦੇ ਨੇ ਕਿ ਤੁਰਕਾਂ ਦੇ ਵਿੱਚ ਕੁਝ ਕਰਨ ਦੀ ਸ਼ਕਤੀ ਬਾਕੀ ਨਾ ਰਹੀ। ਸਭ ਡਾਰ ਡਾਰ ਉੱਠ ਪਾਗੇ ਕੋ ਨਹੀਂ ਅਰਿਓ ਆਗੈ। ਡਰ ਡਰ ਕੇ ਸਾਰੇ ਦੇ ਸਾਰੇ ਅੱਗੇ ਪਿੱਛੇ ਦੌੜ ਗਏ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਕਿਸੇ ਨੇ ਵੀ ਅੱਗੋਂ ਅੜਨ ਦੀ ਵੇਰਨ ਦੀ ਕੋਸ਼ਿਸ਼ ਨਾ ਕੀਤੀ। ਜੋ ਹੋਤੇ ਅਮੀਰ ਵਧੇਰੇ ਵੈ ਸਭ ਤੇ ਭਗੇ ਅਗੇਰੇ। ਜਿਹੜੇ ਵੱਡੇ ਵੱਡੇ ਅਮੀਰ ਸਨ ਜ਼ਿਆਦਾ ਤੋਂ ਜ਼ਿਆਦਾ ਕਵੀ ਜੀ ਬਿਆਨ ਕਰਦੇ ਨੇ ਉਹ ਸਾਰਿਆਂ ਤੋਂ ਅੱਗੋਂ ਭੱਜ ਗਏ। ਜੋ ਯਾਰਿਓ ਹਰਿਓ ਬਿਨ ਦੇਰੇ ਬਹੁ ਕਰੇ ਤਿਆ ਨਰ ਜ਼ੇਰੇ। ਆਮ ਤੌਰ ਦੇ ਉੱਤੇ ਕਿਸੇ ਨੇ ਬੰਦੇ ਬਹਾਦਰ ਦਾ ਸਾਹਮਣਾ ਨਹੀਂ ਕੀਤਾ, ਕੋਈ ਵੇਰਿਆ ਨਹੀਂ, ਪਰ ਕਵੀ ਜੀ ਲਿਖਦੇ ਨੇ ਕਿ ਜਿਹੜਾ ਵੇਰਿਆ ਉਹਨੂੰ ਨਬੇੜ ਦਿੱਤਾ ਗਿਆ, ਉਸ ਨੂੰ ਮਾਰ ਦਿੱਤਾ ਗਿਆ। ਇਸ ਪ੍ਰਕਾਰ ਦੇ ਨਾਲ ਬਹੁਤੇ ਸਾਰੇ ਇਸਤਰੀਆਂ ਤੇ ਪੁਰਸ਼ਾਂ ਨੂੰ ਆਪਣੇ ਅਧੀਨ ਕੀਤਾ। ਦੈ ਦੈ ਹਥਿਆਰ ਨਿਚੋਕੈ ਤਨ ਨਿਕਲਾਇਓ ਸਭ ਰੋਕੈ। ਹਥਿਆਰਾਂ ਦੀਆਂ ਚੋਭਾਂ ਲਾ ਲਾ ਕੇ ਜਿੰਨਾ ਵੀ ਕਿਸੇ ਨੇ ਤਨ ਲੁਕੋਇਆ ਹੋਇਆ ਸੀ ਉਹਨੇ ਉਹਨੂੰ ਸਾਰੇ ਨੂੰ ਬਾਹਰ ਕਢਵਾਇਆ। ਜਬ ਤੀਨ ਦਿਵਸ ਯੋ ਬੀਤੇ ਤਨ ਮਨ ਪਾਵਤ ਲੁੱਟ ਲੀਤੇ। ਕਵੀ ਜੀ ਬਿਆਨ ਕਰਦੇ ਨੇ ਕਿ ਤਿੰਨ ਦਿਨ ਸਮਾਣੇ ਦੀ ਲੁੱਟ ਮਾਰ ਕੀਤੀ ਗਈ। ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਬਹੁਤਾ ਸਾਰਾ ਮਨ ਪਾਉਂਦਾ ਧਨ ਲੁੱਟਿਆ ਗਿਆ। ਫਿਰ ਬੰਦੇ ਨੇ ਸਭ ਹਟ ਕੇ ਸਿੰਘ ਉਤਰੇ ਡੇਰੇ ਡਟਕੇ। ਇਸ ਤੋਂ ਬਾਅਦ ਬੰਦੇ ਬਹਾਦਰ ਨੇ ਸਾਰਿਆਂ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਇੱਕ ਜਗ੍ਹਾ ਦੇ ਉੱਤੇ ਆਪਣਾ ਡੇਰਾ ਲਾ ਕੇ ਸਿੰਘ ਬੈਠੇ। ਲੰਗਰ ਤਵ ਛਕਿਓ ਡਟ ਕੇ। ਲੰਗਰ ਫਿਰ ਬਣਾ ਕੇ ਕਵੀ ਜੀ ਬਿਆਨ ਕਰਦੇ ਨੇ ਕਿ ਛਕਿਆ ਗਿਆ, ਡਟ ਕੇ ਪ੍ਰਸ਼ਾਦ ਪਾਣੀ ਛਕੇ। ਗੁਰ ਨੌਮੇ ਕੇ ਅਸਥਾਨੇ ਦਿਨ ਦੁਤੀ ਜਾਏ ਸਿੰਘਾਨੇ। ਫਿਰ ਨੌਵੇਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦੇ ਉੱਤੇ ਜਾ ਕੇ ਦੂਸਰੇ ਦਿਨ ਸਿੰਘਾਂ ਨੇ ਫਿਰ ਪ੍ਰਸ਼ਾਦ ਕਰਵਾਇਆ। ਤੇ ਹਾਵਲ ਘਰ ਬਰਤਾਏ ਧਨ ਅਣਗਣ ਭੇਟ ਚੜਾਏ। ਸਤਿਗੁਰੂ ਤੇਗ ਬਹਾਦਰ ਦੀ ਜਿਹੜੀ ਜਗ੍ਹਾ ਬਣੀ ਹੋਈ ਸੀ ਉੱਥੇ ਜਾ ਕੇ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਕਰਵਾ ਕੇ ਵਰਤਾਇਆ ਗਿਆ। ਇਸ ਤੋਂ ਇਲਾਵਾ ਉਸ ਜਗ੍ਹਾ ਦੇ ਉੱਤੇ ਅਣਗਿਣਤਾ ਦੀ ਗਿਣਤੀ ਦੇ ਵਿੱਚ ਧਨ ਵੀ ਅਰਪਣ ਕੀਤਾ, ਭੇਟਾ ਰੱਖੇ। ਸੈਯਦ ਸਮਾਣੇ ਕੇਰੇ ਥੇ ਸੂਬੇ ਪਾਸ ਬਦੇਰੇ। ਸਮਾਣੇ ਦੇ ਰਹਿਣ ਵਾਲੇ ਬਹੁਤੇ ਸਾਰੇ ਜਿਹੜੇ ਸੈਯਦ ਸਨ ਉਹ ਸੂਬੇ ਦੇ ਕੋਲ ਨੌਕਰੀ ਕਰਦੇ ਸਨ, ਭਾਵ ਕੇ ਖਾਸ ਆਦਮੀ ਸਨ ਵਜ਼ੀਰ ਖਾਂ ਸੂਬੇ ਦੇ। ਬੜ ਬੜ ਸਰਦਾਰ ਮੁਸਾਹਿਬ ਹੁਸੈਨ ਅਲੀ ਖਾਂ ਨਾਇਬ। ਵੱਡੇ ਵੱਡੇ ਸਰਦਾਰ, ਵੱਡੇ ਵੱਡੇ ਅਹਿਲਕਾਰ ਇਸ ਸਮਾਣੇ ਸ਼ਹਿਰ ਦੇ ਰਹਿਣ ਵਾਲੇ ਸਨ। ਉਹਨਾਂ ਦੇ ਵਿੱਚ ਕਵੀ ਜੀ ਲਿਖਦੇ ਨੇ ਇੱਕ ਛੋਟਾ ਨਾਇਬ ਸੂਬਾ ਸੀ ਵਜ਼ੀਰ ਖਾਂ ਦੇ ਕੋਲ, ਜਿਹਦਾ ਨਾਮ ਸੀ ਹੁਸੈਨ ਅਲੀ ਖਾਂ। ਥਾ ਤਿਸ ਹੀ ਕਸਮਾ खाके बहु पातें बातें लाके। ये जड़ा हुसैन अली सी इन्ने बहुतियां सारियां कसमां खा के ते बहुत प्रकार दियां गल्लां बना बना के सतगुरु गोविंद सिंह सच्चे पातशाह जी दे नाल धोखा कीता सी। गुर ते पुर आनंद छुड़ायो फिर उस ही दगा कमायो। झूठिया कसमां खा के इस हुसैन अली खां ने सतगुरु गोविंद सिंह जी तो आनंदपुर नगर खाली करवा दिता सी ते फिर दगा कीता बाद दे विच धोखा कीता। साहिब जा दियो की पी सूबा छोरन था लाग्यो खुबा। जदो सतगुरु गोविंद सिंह ने आनंदपुर दे किले नू छड़ दिता दगे दे नाल धोखे दे नाल फिर सतगुरु जी दे उत्ते इन्हां ने हमला कीता सी। कवि जी बयान करदे ने इस तों अलावा जदों छोटे साहिबजादे सूबे सरहंद दी कचहरी दे विच है सन उस वेले एक सोच सोच के वजीर खां टल गया सी उन्हां नू सजा देण तों देण दे वास्ते। पर कवि जी बयान करदे ने छोरन था लाग्यो खूबा वो छड देन लगा सी छोटे साहिबजादियां। तब उस ही ने हट कह के तकबीर बहुत देके। हुसैन अली खां ने उस वेले वजीर खां नू रोकिया चंगी तरह रोक के बहुत तरह दियां उन्हें फिर युक्तियां दा बयान कीता। मिल खान हुसैन वगैर ने कतल करे बिन देर। कवि जी बयान करदे ने कि हुसैन खां दे कहण दे उते ते सुच्चा नंद वजीर दे कहण दे उते फिर जेड़ा सूबा सी उन्हें फिर सतगुरु गोविंद सिंह सच्चे पातशाह जी दे साहिबजादियां नू कतल कर दिता। ए सब सुन बंदे चेड़ा किया हथों हथ नबेड़ा। ग्रंथाकार जी बयान करदे ने ए सारी जड़ी वार्ता सी बंदे बहादुर ने सुनी हुई सी कि इस करके उन्हें फिर इस दा हाथों हाथ ही नबेड़ा कीता। सब लाए दुश्मनों ते हैं बदले पल ठोक बजे हैं। फिर सारे जेड़े वैरियां तो बदले से ओ बंदा बहादुर ने लेने कवि जी बयान करदे ने कि ठोक बजा के सारे नु सजा दित्ती। सैयद समाने केरे थे कातल गुरसुत जेरे। कवि जी बयान करदे ने कि जिन्ना ने छोटे साहिबजादियां नू शहीद कीता ओ जेड़े सैयद सन जेड़े जलाद सन ओ भी समाने दे रहण वाले सन। जो सब ही युत परवार कर बुरी दशा सो मारे। ओना नू जलादा नू ओना दे परिवारां दे समेत कवि जी बयान करदे ने के बुरी दशा दे नाल फिर बंदे बहादुर ने मारिया। सैयदों का कूचा सारा कर आम कतल योजारा। इथों तक के जेड़ा ओ कूचा सी जड़ी गली सी सारी दी सारी उन्हां सैयदां दी उन्नू सारी नू कतल कीता गया भाव के पूरे प्रकार दे नाल उन्नू उजाड़ के बर्बाद कर दिता। इस प्रकार दे नाल बंदे बहादुर ने कीता। कवि करतार सिंह जी कलासवाड़िए कुछ इस प्रकार दे नाल इस वार्ता नू बयान करदे ने। सुनन वालियां दे मन विच है सी गुस्सा सिंघा नू कासते आया सी। कीता गर्क ते मार उजाड़ दिता इस पिंड ने की गवाया सी। मेरे मित्रों सुनो ख्याल करके, जेड़ा इना पी कर उठाया सी, इसे थां दा अली हुसैन खांसी, जिस पुज के दगा कमाया सी। बेईमान ने झूठियां खा कसमा, बड़ा भारा नुकसान पुचाया सी। झूठे कौल करार कर गुरु जी तो किलापुर आनंद छुड़ाया सी। किला छड़ जांगा गुरु, किला छड़ जा गुरु जी निकल चले, अगो हो इस जंग मचाया सी। रोड़ दतिया कसमा कीतिया जो खौफ रब दा सिरों भुलाया सी। फेर विच सरंद दे इस पापी, साहेब जादियां ताई सताया सी। छड़ देन लगा सूबा तरस खाके, इस आख के तेवर गलाया सी। बच्चे नागा दे एनी नाग काले, एह सूबे नू आख सुनाया सी। कई तरह दे होर सुना मसले, जोश मजबी ताई वधाया सी। हसन खां होरी ऐसे थां दे सन, जिन्ना दीन ते दुनी गवाया सी। साहेबजादियां नू कतल करन दे विच इना पुज के जोर लगाया सी। कवि करतार सिंह जी कलास वाली बयान करदे ने, इना सारिया नू तां करके मारिया क्योंकि साहेबजादियां नू शहीद करन दे वास्ते इना ने बहुत कुछ कीता सी। ए कल जुग ना कर जुग है, जो कर है सोई भुग है। ग्रंथाकार ज्ञानी ज्ञान सिंह जी बयान करदे ने, इह कल जुग नहीं है, इह है कर जुग। कहण दा भाव है कि इह करण दा समा है, कल जुग दा समा नहीं। जो कर है सोई भुग है, जिस तरह दी कोई करनी करदा है उसे मुताबक उस करनी दा फल ओनू मिलदा। पर एक बांस की आगी, बहु बन को जारत लागी। पर ग्रंथाकार जी बयान करदे ने कि जिस तरह एक बांस तो लैके अग जंगल ते विच शुरू हुंदी है, एक बांस दे नाल ओ अग फिर इन्नी ज्यादा फैल जांदी है के सारे जंगल नू साड़ के स्वाह कर देंदी। डोबते एक पापी बेड़ा, लिबड़ी एक पैंस लबेड़ा। जिस तरह एक जड़ा पापी है अपनी पूरी कुल नू डोब देंदा है पापा दी बेड़ी नू, इसे प्रकार दे नाल कवि जी बयान करदे ने, लिबड़ी एक पैंस लबेड़े, एक जेकर मज लिबड़ जांदी है ते बाकियां दे नाल खै खै के उन्हां बाकियां नू वी लबेड़ देंदी। तह ठां थे बीस कपापी, जिन बदले बस्ती खापी। ग्रंथाकार ज्ञानी ज्ञान सिंह जी बयान करदे ने, पावे करीब 20 को पापी उथे रहंदे सन जिन्हां नू सजा देनी सी, पर उन्हां 20 दे नाल नाल होर जड़ी सारी बस्ती सी ओ भी विनाश हो गई। तुरकन था जैसा किया, तैसा फल बंदे दिया। तुरकन ने जिस तरह दी माड़ी करनी कीती सी, वैसा ही फिर माड़ा जड़ा फल है बंदे बहादुर ने उन्हां नू भुगताया, इस प्रकार दे नाल वापरिया। कवि जी करतार सिंह जी कलास वालिए इस नू अपने शब्दां दे विच इस तरह बयान करदे ने। कीती थोड़िया बंदिया पापिया दी, देखो बहुतियां दे पेश आम दिए थोड़े आदमी सन इस पिंड विचों बस्ती जिन्ना ली दुख उठाम दिए मज लिबड़ी गारे दे नाल एको सारे वग नू नाल रलाम दिए मच्छी एक सारा जल करे गंदा जदों अपनी भूख डाम दिए गाक एक पहमानगी जदों करदा पितर बाकियां दी चली जाम दिए एक वंज तो उठ दी अग पहला सारे बन नू फूक जलाम दिए पापी एक बेड़ा करे गर्क सारा संग संगियां ताई डुबाम दिए एक रावण चुरा लै गया सीता जद नास होई पछुताम दिए इको पूत कपूत कुल नास करदा राजनीत आख सुनाम दिए कीता हाकमा दा पेश रही तांते बेड़ी लोहे दी जिमें डुबाम दिए इसे तरह ही संगत खोटे आदि गल राजांदे दुख पाम दिए संगत विषय विकार करतार सिंगा सिद्धा नरका दे विच पुचाम दिए। कवि करतार सिंह जी कलास वाली ये बयान करदे ने इसे प्रकार दे नाल बुरियां दी खोटियां दी जड़ी संगत है ओ दोजकां दे तक पहुंचा दिंदी। मड़ल काम तुर कान को होता बड़ो बड़ जोर सैयद मुगल पठान पी शेख दए सम तौर। कवि जी बयान करदे ने के मड़ल कौम दे जेड़े तुरक सन ओ उन्ना दा बहुत ज्यादा जोर सी सैयद मुगल पठान ए सारे दे सारे शेख जेड़े सन ए भी सारे दे सारे उसे तरीके दे नाल ही वरते बंदे बहादुर ने पाव के इन्हां सारियां नूं वी खत्म कर दिता। ऐसा गारत अत करियो ताब न आयो फेर अब लौ खोले परे हैं ताके अदक चुफेर। ऐसा बर्बाद कीता तबाह कीता उसनू कवि जी बयान कर देने के फिर कदे उन्ना दी रौनक ते चमक नहीं बनी ओ फिर कदे ताब ना आया। कवि जी ऐसा भी बयान कर देने अजे तक भी ठे हुए मकाना दे जेड़े खोले ने ओ देखण दे वास्ते चार चुफेरे मिल जांदे। गाथ टोहाने कैंथले समाने की गाए उतरियो पिख के पंथ को स्थित पायो अध्याए। ग्रंथाकार ज्ञानी ज्ञान सिंह जी बयान करदे ने के टोहाने दी कैंथल दी ते समाने आदिक थावां दी गाथा मैं अपने इस अध्याय दे विच बयान कीती है। कवि जी बयान करदे ने के खालसे दी ऐसी गाथा नू उचारण करके मैं अपने इस अध्याय दी इस जगह दे उते समाप्ति करदा हां। कवि जी ने अध्याय दी समाप्ति कीती है ते अगले नवे अध्याय दा प्रारंभ ग्रंथाकार जी एक दोहरे दे नाल करदे ने। इस दोहरे दे विच ग्रंथाकार ज्ञानी ज्ञान सिंह जी ने सतगुरु अंगद देव सच्चे पातशाह जी दा मंगल कीता। रचे अखर जिन अखर पद अखर तेनो काहान अखर ज्ञान लह अखर तो पावे अखर हर ज्ञान। ग्रंथाकार ज्ञानी ज्ञान सिंह जी बयान करदे ने के जेड़े सतगुरु अंगद देव जी ने ਜੀਵਾਂ ਨੂੰ ਅਵਿਨਾਸ਼ੀ ਪਦਵੀ ਦੇਣ ਦੇ ਵਾਸਤੇ ਤੇ ਉਹਨਾਂ ਦੇ ਮੱਥੇ ਦੇ ਮਾੜੇ ਲੇਖਾਂ ਨੂੰ ਮਿਟਣ ਦੇ ਵਾਸਤੇ ਗੁਰਮੁਖੀ ਦੇ ਅੱਖਰ ਬਣਾਏ। ਮੈਂ ਗਿਆਨ ਸਿੰਘ ਕਹਿੰਦਾ ਹਾਂ ਕਿ ਮੇਰੇ ਮਨ ਉਹਨਾਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਤੂੰ ਗਿਆਨ ਪ੍ਰਾਪਤ ਕਰ ਲਵੇਗਾ, ਇਸ ਕਰਕੇ ਅਖੀਰ ਨੂੰ ਤੂੰ ਵੀ ਪਾਰ ਬ੍ਰਹਮ ਦਾ ਸਰੂਪ ਹੋ ਜਾਵੇਗਾ। ਇਸ ਕਰਕੇ ਐਸੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦਾ ਕਵੀਆ ਤੂੰ ਧਿਆਨ ਧਾਰਨ ਕਰ। ਦੁਤੀ ਗੁਰੂ ਯਾ ਦੁਤੀ ਕੋ ਪਾਵੇਂ ਦੁਤੀ ਬਿਰਾਰ, ਦੁਤੀ ਬੰਦ ਕਰ ਬੰਦ ਕੈ ਬਰ ਨੂੰ ਗਾਥ ਉਦਾਰ। ਅਦੁੱਤੀ ਸਰੂਪ ਜਿਸ ਵਰਗਾ ਹੋਰ ਕੋਈ ਵੀ ਨਹੀਂ ਹੈ, ਦੂਜੇ ਸਤਿਗੁਰੂ ਜੀ ਨੂੰ ਚੰਗਾ ਮੈਂ ਲੱਗਾਂਗਾ, ਚੰਗਾ ਲੱਗਾਂਗਾ ਜੇ ਤੂੰ ਦ੍ਵੈਤ ਨੂੰ ਆਪਣੇ ਵਿੱਚੋਂ ਨਾਸ ਕਰ ਦੇਵੇਂਗਾ, ਤਾਂ ਹੀ ਗੁਰੂ ਦੇ ਮਨ ਨੂੰ ਤੂੰ ਚੰਗਾ ਲੱਗੇਗਾ। ਇਸੇ ਲਈ ਕਵੀ ਜੀ ਬਿਆਨ ਕਰਦੇ ਨੇ, ਮੈਂ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਕੇ ਪੰਥ ਦੀ ਸ੍ਰੇਸ਼ਟ ਕਥਾ ਅੱਗੋਂ ਵਰਣਨ ਕਰਦਾ ਹਾਂ, ਬਿਆਨ ਕਰਦਾ। ਕੁੰਜ ਪੁਰਾ ਯਾਰ ਦਾਮਲਾ ਟੇਹਾ ਫੌਜ ਤੁਰਕਾਨ, ਸਾਡੋਰੇ ਲੋ ਜੀਤ ਜਿਉ ਭਾਵੇ ਸੋ ਕਰੋ ਬਖਾਨ। ਕਵੀ ਜੀ ਬਿਆਨ ਕਰਦੇ ਨੇ ਕੁੰਜਪੁਰੇ ਦੀ ਕਥਾ, ਦਾਮਲੇ ਪਿੰਡ ਦੀ, ਟੇਹੇ ਪਿੰਡ ਦੀ ਜਿਹੜੀ ਕਥਾ ਹੈ ਉਹ ਸਾਰੀ ਮੈਂ ਬਿਆਨ ਕਰਾਂਗਾ। ਤੁਰਕਾਂ ਦੀ ਫੌਜ ਦੇ ਉੱਤੇ ਜਿਸ ਤਰ੍ਹਾਂ ਫਤਿਹ ਕੀਤੀ ਬੰਦੇ ਬਹਾਦਰ ਨੇ, ਉਹ ਵਾਰਤਾ ਬਿਆਨ ਕਰਾਂਗਾ। ਇਸ ਤੋਂ ਇਲਾਵਾ ਜਿਹੜਾ ਸਡੌਰਾ ਨਗਰ ਹੈ ਉਹਦੇ ਉੱਤੇ ਕਿਸ ਤਰ੍ਹਾਂ ਜਿੱਤ ਦੀ ਪ੍ਰਾਪਤੀ ਕੀਤੀ ਉਹ ਵੀ ਮੈਂ ਆਪਣੇ ਇਸੇ ਅਧਿਆਇ ਦੇ ਵਿੱਚ ਹੀ ਬਿਆਨ ਕਰਾਂਗਾ। ਸਮਾਣੇ ਕਾ ਹਾਲ ਨਾਜ਼ਮ ਸੁਣ ਸਰਹੰਦ ਕੋ। ਕਵੀ ਜੀ ਬਿਆਨ ਕਰਦੇ ਨੇ ਕਿ ਜਦੋਂ ਸਮਾਣੇ ਨਗਰ ਦਾ ਹਾਲ ਨਾਜ਼ਮ ਨੇ ਸੂਬੇ ਸਰਹੰਦ ਨੇ ਸੁਣਿਆ, ਮਨ ਅਤ ਭਇਓ ਬੇਹਾਲ ਕਾਂਪਿਓ ਕਦਲੀ ਪਾਉਣ ਜਿਮ। ਕਵੀ ਜੀ ਬਿਆਨ ਕਰਦੇ ਨੇ ਕਿ ਸਮਾਣੇ ਦੇ ਹਾਲ ਨੂੰ ਸੁਣ ਕੇ ਸੂਬਾ ਜਿਹੜਾ ਸਰਹੰਦ ਸੀ ਉਹ ਬਹੁਤ ਜ਼ਿਆਦਾ ਬੇਹਾਲ ਹੋ ਗਿਆ, ਬੜਾ ਦੁਖੀ ਹੋ ਗਿਆ। ਕਵੀ ਜੀ ਬਿਆਨ ਕਰਦੇ ਨੇ ਕਾਂਪਿਓ ਕਦਲੀ ਪਾਉਣ ਜਿਮ, ਜਿਵੇਂ ਹਵਾ ਦੇ ਨਾਲ ਕੇਲਾ ਕੰਬਦਾ ਹੈ ਇਸ ਤਰ੍ਹਾਂ ਡਰ ਦੇ ਨਾਲ ਸੂਬਾ ਸਰਹੰਦ ਕੰਬਿਆ। ਹੇਤ ਪੇਤ ਲੈ ਬੇ ਪਠੇ ਫਿਰ ਖੁਫੀਆ ਨਿਜ ਦੂਤ, ਬੰਦੋਬਸਤ ਨੈ ਓਤ ਪਿਖ ਪਾਖਤ ਪਾਇਓ ਕਸੂਤ। ਕਵੀ ਜੀ ਬਿਆਨ ਕਰਦੇ ਨੇ ਕਿ ਫਿਰ ਬੰਦੇ ਬਹਾਦਰ ਦਾ ਭੇਦ ਲੈਣ ਦੇ ਵਾਸਤੇ ਇਹਨੇ ਆਪਣੇ ਜਿਹੜੇ ਖੁਫੀਆ ਜਸੂਸ ਸਨ ਉਹਨਾਂ ਨੂੰ ਕੱਲਿਆ। ਕਵੀ ਜੀ ਬਿਆਨ ਕਰਦੇ ਨੇ ਕਿ ਬੰਦੋਬਸਤ ਨਹੀਂ ਸੀ ਹੋ ਰਿਹਾ, ਇੰਤਜ਼ਾਮ ਨਹੀਂ ਸੀ ਹੋ ਰਿਹਾ ਸੂਬੇ ਦੇ ਕੋਲੋਂ, ਇਸ ਕਰਕੇ ਉਹ ਸੋਚ ਰਿਹਾ ਸੀ ਕਿ ਬਹੁਤ ਜ਼ਿਆਦਾ ਕਸੂਤੀ ਗੱਲ ਬਣ ਗਈ। ਬਿਗਰ ਰਾਇਓ ਥਾ ਸਿਲਸਲਾ ਪਾਤਸ਼ਾਹੀ ਤਬ ਸਾਰ, ਨਹੀਂ ਮਦਦ ਕਿਸ ਦਿਸ਼ਾ ਤੇ ਮਿਲਤੀ ਵੇਖ ਵਿਚਾਰ। ਪੂਰਾ ਹਿੰਦੁਸਤਾਨ ਦਾ ਜਿਹੜਾ ਸਿਲਸਿਲਾ ਸੀ ਉਹ ਵਿਗੜਿਆ ਹੋਇਆ ਸੀ, ਇਸ ਕਰਕੇ ਬਾਦਸ਼ਾਹ ਦੇ ਵੱਲੋਂ ਵੀ ਕੋਈ ਖਬਰ ਨਹੀਂ ਸੀ ਮਿਲ ਰਹੀ, ਨਾ ਹੀ ਕੋਈ ਮਦਦ ਸੂਬੇ ਸਰਹੰਦ ਨੂੰ ਮਿਲ ਰਹੀ ਸੀ। ਸੋਚਿਆ ਸੂਬੇ ਸਰਹੰਦ ਨੇ ਕਿ ਮੈਨੂੰ ਲੱਗਦਾ ਕਿ ਬਾਦਸ਼ਾਹ ਦੇ ਵੱਲੋਂ ਵੀ ਮੈਨੂੰ ਕੋਈ ਇਮਦਾਦ ਮਦਦ ਨਹੀਂ ਮਿਲਣੀ ਬੰਦੇ ਨੂੰ ਰੋਕਣ ਦੇ ਵਾਸਤੇ। ਬੇਗਰ ਮੁਲਕ ਪੀਥਾ ਮਿਲਿਓ ਬਹੁਤਾ ਬੰਦੇ ਸੰਗ, ਜ਼ੁਲਮਣ ਤੇ ਨੌ ਰੰਗ ਕੇ ਹਿੰਦ ਅਤੀਥੀ ਤੰਗ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਪੂਰਾ ਮੁਲਕ ਹੀ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਵਿਗੜ ਕੇ ਬੰਦੇ ਬਹਾਦਰ ਦੇ ਨਾਲ ਮਿਲ ਗਿਆ ਹੋਵੇ, ਕਿਉਂਕਿ ਔਰੰਗਜ਼ੇਬ ਨੇ ਜਿਹੜੇ ਜ਼ੁਲਮ ਕੀਤੇ ਸਨ ਉਹਦੇ ਜ਼ੁਲਮਾਂ ਤੋਂ ਜਿਹੜੇ ਹਿੰਦੂ ਲੋਕ ਨੇ ਉਹ ਬਹੁਤ ਜ਼ਿਆਦਾ ਤੰਗ ਸਨ। ਇਸ ਕਰਕੇ ਜੋ ਕੁਝ ਤੁਰਕਾਂ ਨੂੰ ਮਾਰ ਮਾਰ ਕੇ ਬੰਦਾ ਬਹਾਦਰ ਕਰ ਰਿਹਾ ਸੀ ਉਹ ਸਾਰੇ ਇਸ ਗੱਲ ਦੇ ਉੱਤੇ ਹਿੰਦੂ ਖੁਸ਼ ਸਨ। ਇਸ ਪ੍ਰਕਾਰ ਦੇ ਨਾਲ ਕਵੀ ਜੀ ਬਿਆਨ ਕਰਦੇ ਨੇ, ਫਿਰ ਆਖਰਕਾਰ ਆਪਣੇ ਦੂਤਾਂ ਨੂੰ ਆਪਣੇ ਖੁਫੀਆ ਜਸੂਸਾਂ ਨੂੰ ਇਸ ਸੂਬੇ ਸਰਹੰਦ ਨੇ ਬੰਦੇ ਬਹਾਦਰ ਦਾ ਪਤਾ ਲੈਣ ਦੇ ਵਾਸਤੇ ਕੱਲਿਆ। ਇਹ ਹਾਲ ਸਮਾਣੇ ਦਾ ਜਦੋਂ ਹੋਇਆ ਤੁਮਾਂ ਪੈ ਗਈਆਂ ਵਿੱਚ ਜਹਾਨ ਪਾਈ, ਖੁਸ਼ੀ ਹਿੰਦੂਆਂ ਦੇ ਦਿਲੇ ਬਹੁਤ ਹੋਈ, ਲੈ ਗਏ ਸੱਥਰ ਮੁਸਲਮਾਨ ਪਾਈ। ਸੁਣੀ ਗੱਲ ਜਦੋਂ ਵਜ਼ੀਰ ਖਾਣੇ ਥਰ ਥਰ ਕੰਬੀ ਉਹਦੀ ਜਾਨ ਪਾਈ, ਲਹੂ ਸੁੱਕ ਗਿਆ ਮਾਰੇ ਗਮ ਦਿਆ, ਫੇਰੇ ਹੋਠਾਂ ਤੇ ਪਿਆ ਜ਼ਬਾਨ ਪਾਈ। ਖੌਫ ਜਾਣਦਾ ਉਸ ਨੂੰ ਆਣ ਪਿਆ, ਲੱਗਾ ਕਰਨ ਸੋਚਾਂ ਹੋ ਹੈਰਾਨ ਪਾਈ, ਮੇਰੇ ਸਿਰ ਉੱਤੇ ਘਟਾਂ ਗੱਜੀਆਂ ਨੇ, ਇੱਕ ਦਿਨ ਗੜਾ ਵਸਾਣ ਪਾਈ। ਚੜਿਆ ਆਮਦਾ ਮੇਰੇ ਤੇ ਗੁਰੂ ਬੰਦਾ, ਢੁੱਕ ਪਿਆ ਨੇੜੇ ਹੁਣ ਆਣ ਪਾਈ, ਉਸ ਛੱਡਣਾ ਨਹੀਂ ਮੈਨੂੰ ਜਿਉਂਦੇ ਨੂੰ, ਬੜਾ ਦਸੀਦਾ ਹੈ ਬਲਵਾਨ ਪਾਈ। ਮੇਰੀ ਦਿੱਲੀਓ ਕਿਸੇ ਨਾ ਮਦਦ ਕਰਨੀ, ਉਧਰ ਵਿਗੜ ਰਿਹਾ ਹਿੰਦੁਸਤਾਨ ਪਾਈ, ਬਾਦਸ਼ਾਹੀ ਫੌਜਾਂ ਉੱਥੇ ਰੁੱਝੀਆਂ ਨੇ, ਮੇਰੇ ਵਿੱਚ ਨੇ ਲੜਨ ਦੀ ਤਾਣ ਪਾਈ। ਕੀ ਕਰ ਹੁਣ ਬਚਾਂਗਾ ਕਿਸ ਤਰ੍ਹਾਂ ਮੈਂ, ਲੱਗਾ ਦਿਲ ਦੇ ਵਿੱਚ ਕਬਰਾਨ ਪਾਈ, ਕਦੇ ਆਖਦਾ ਭੱਜ ਜਾਂ ਜਾਨ ਲੈ ਕੇ, ਕਦੇ ਆਖਦਾ ਲੜਾਂ ਰਣ ਠਾਣ ਪਾਈ। ਆਖਰਕਾਰ ਜਸੂਸਾਂ ਨੂੰ ਕੱਲ ਦਾ ਜੀ ਭੇਦ ਲੈਣ ਲਈ ਬੇਈਮਾਨ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ, ਬੜੀਆਂ ਸੋਚਾਂ ਸੋਚਿਆਂ ਪਰ ਆਖਰਕਾਰ ਉਹਨੇ ਜਸੂਸਾਂ ਨੂੰ ਭੇਦ ਲੈਣ ਦੇ ਵਾਸਤੇ ਕੱਲਿਆ। ਦੂਤੋ ਨੇ ਪੀ ਆਏ ਜਬ ਪੇਖਿਓ ਜ਼ੋਰ ਪ੍ਰਤਾਪ, ਬੰਦੇ ਕਾ ਸਭ ਲਿਖ ਪਠਿਓ ਸੂਬੇ ਪਾਸ ਅਮਾਪ। ਦੂਤ ਜਦੋਂ ਪਹੁੰਚੇ, ਕਵੀ ਜੀ ਬਿਆਨ ਕਰਦੇ ਨੇ ਕਿ ਜਦੋਂ ਬੰਦੇ ਬਹਾਦਰ ਦਾ ਉਹਨਾਂ ਨੇ ਜ਼ੋਰ ਤੇ ਪ੍ਰਤਾਪ ਦੇਖਿਆ, ਉਹਨਾਂ ਨੇ ਫਿਰ ਬਹੁਤ ਸਾਰੀਆਂ ਜਿਹੜੀਆਂ ਚਿੱਠੀਆਂ ਸੀ ਉਹ ਲਿਖ ਕੇ ਭੇਜੀਆਂ ਇਸ ਵਜ਼ੀਰ ਖਾਂ ਦੇ ਕੋਲ। ਫਿਰ ਪ੍ਰਭ ਜੈਸੇ ਕਹੇ ਉਹ ਚਹੇ, ਫਿਰ ਤੈਸੀ ਬੁੱਧ ਕੰਸ ਜਰਾ ਸਿੰਧ ਪੇਖ ਪੀ ਗਾਫਲ ਰਹੇ ਅਬੁੱਧ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਭਗਵਾਨ ਜਿਸ ਤਰ੍ਹਾਂ ਦੀ ਕਿਸੇ ਨੂੰ ਪ੍ਰੇਰਣਾ ਦਿੰਦਾ ਵੈਸੀ ਉਹਦੀ ਬੁੱਧੀ ਬਣਾ ਦਿੰਦਾ। ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਕੰਸ ਨੂੰ ਜਰਾ ਸੰਧ ਨੂੰ ਪਤਾ ਲੱਗ ਗਿਆ ਸੀ ਪਹਿਲਾਂ ਹੀ, ਪਰ ਫੇਰ ਵੀ ਉਹ ਗਾਫਲ ਰਹੇ, ਕਹਿਣ ਦਾ ਭਾਵ ਹੈ ਕਿ ਉਹਨਾਂ ਨੇ ਕੁਝ ਉਹ ਲਾਪਰਵਾਹ ਬਣੇ ਰਹੇ, ਉਹਨਾਂ ਨੇ ਕੁਝ ਪਰਵਾਹ ਨਾ ਕੀਤੀ। ਇਸੇ ਪ੍ਰਕਾਰ ਦੇ ਨਾਲ ਹੀ ਇਹ ਵਜ਼ੀਰ ਖਾਂ ਸੀ। ਇਤ ਬੰਦੇ ਜਬ ਕਪਟ ਪੇਸ ਜਾਸੂਸ ਪਛਾਨੇ, ਸਿੱਖਣ ਤੇ ਪਕਰਾਏ ਮੰਗਾਏ ਕੁਟਾਏ ਸੋ ਮਹਾਨੇ। ਪਰ ਕਵੀ ਜੀ ਬਿਆਨ ਕਰਦੇ ਨੇ ਕਿ ਜਾਸੂਸ ਸਾਡੇ ਨਾਲ ਰਲ ਕੇ ਸਾਡੀਆਂ ਖਬਰਾਂ ਦੇ ਰਹੇ ਨੇ। ਵਜ਼ੀਰ ਖਾਂ ਨੂੰ ਇਹ ਗੱਲ ਬਹੁਤੀ ਦੇਰ ਬੰਦੇ ਬਹਾਦਰ ਤੋਂ ਲੁਕੀ ਨਾ ਰਹੀ। ਆਖਰਕਾਰ ਉਹਨਾਂ ਜਸੂਸਾਂ ਨੂੰ ਬੰਦੇ ਬਹਾਦਰ ਨੇ ਪਛਾਣ ਕੇ ਫੜ ਲਿਆ। ਫਿਰ ਸਿੱਖਾਂ ਨੇ ਉਹਨਾਂ ਦੋਵਾਂ ਜਸੂਸਾਂ ਨੂੰ ਬਹੁਤ ਜ਼ਿਆਦਾ ਮਾਰਿਆ, ਕਹਿਣ ਦਾ ਭਾਵ ਹੈ ਕਿ ਦੰਡ ਦਿੱਤਾ। ਸਿੰਘਾਂ ਜਾਂਦਿਆਂ ਉਹਨਾਂ ਨੂੰ ਪਕੜ ਲਿਆ, ਭੇਸ ਕਪੜ ਦਾ ਲਿਆ ਪਛਾਣ ਪਾਈ। ਪਹਿਲਾਂ ਮਾਰਿਆ ਸਿੰਘਾਂ ਨੇ ਫੜ ਕੇ ਜੀ, ਪਿੱਛੋਂ ਬੰਦੇ ਦੇ ਪਾਸ ਲੈ ਜਾਣ ਪਾਈ। ਬੰਦਾ ਮਾਰਨੋਂ ਸਿੰਘ ਬੰਦੇ ਮਾਰਨੇ ਸਿੰਘ ਹਟਾ ਦਿੱਤੇ, ਮਾਤਾ ਮਰ ਕੇ ਜਾਣ ਵਜਾਣ ਪਾਈ। ਬਖਸ਼ਾਂ ਜਾਣ ਤੋਂ ਸਾਡੜੀ ਬੇਈਮਾਨੋ, ਬੰਦਾ ਆਖਦਾ ਕਰ ਅਹਿਸਾਨ ਪਾਈ। ਲੈ ਜਾਓ ਸੁਨਿਆ ਕਰਤਾਰ ਸਿੰਘਾ, ਹੈ ਤੁਸਾਨੂੰ ਕਸਮ ਕੁਰਾਨ ਪਾਈ। ਬੰਦਾ ਬਹਾਦਰ ਇਹਨਾਂ ਜਸੂਸਾਂ ਨੂੰ ਕਹਿੰਦਾ ਕਿ ਤੁਹਾਡੀ ਮੈਂ ਜਾਨ ਬਖਸ਼ ਦੇਣਾ ਹਾਂ, ਪਰ ਜਾਣ ਤੋਂ ਪਹਿਲਾਂ ਮੇਰਾ ਇੱਕ ਜਿਹੜਾ ਸੰਦੇਸ਼ਾ ਹੈ ਆਪਣੇ ਸੂਬੇ ਸਰਹੰਦ ਨੂੰ ਜਾ ਕੇ ਜ਼ਰੂਰ ਦੇ ਦਿਓ। ਤੁਹਾਨੂੰ ਕੁਰਾਨ ਦੀ ਕਸਮ ਹੈ, ਮੇਰਾ ਸੰਦੇਸ਼ਾ ਜ਼ਰੂਰ ਪਹੁੰਚਾ ਦਿਓ। ਤਾਜ ਕਰ ਫਿਰ ਯੋਂ ਕਹਿਓ, ਜਾਹ ਤੁਮ ਨਿਕਟ ਬਜੀ ਦੇ, ਹਮਰੀ ਤਰਫੋ ਕਹਿਓ ਤਾਹੇ ਯੋਂ ਕਰ ਤਗੀ ਦੈ। ਛੱਡਣ ਤੋਂ ਬਾਅਦ ਕਹਿੰਦਾ ਹੈ ਕਿ ਜਦੋਂ ਤੁਸੀਂ ਵਜ਼ੀਰ ਖਾਨ ਦੇ ਕੋਲ ਜਾਓਗੇ ਤੇ ਮੇਰੇ ਵੱਲੋਂ ਫਿਰ ਤਾਕੀਦ ਕਰ ਦਿਓ, ਮੇਰੇ ਵੱਲੋਂ ਉਹਨੂੰ ਪਕਿਆਈ ਕਰਕੇ ਇੱਕ ਗੱਲ ਸਮਝਾ ਦਿਓ। ਆਇਓ ਬੰਦਾ ਗੁਰੂ ਸਿੱਖ, ਤੁਮ ਹੋ ਹੁਸ਼ਿਆਰੇ, ਦੁੱਖ ਦੈ ਤੁਮ ਕੋ ਮਾਰ ਫੇਰ ਸਰੰਦ ਉਜਾਰੇ। ਬੰਦਾ ਬਹਾਦਰ ਕਹਿੰਦਾ ਹੈ ਕਿ ਵਜ਼ੀਰ ਖਾਨ ਨੂੰ ਜਾ ਕੇ ਇਹ ਕਹਿ ਦਿਓ ਕਿ ਗੁਰੂ ਦਾ ਬੰਦਾ ਆਇਆ ਹੋਇਆ, ਇਸ ਕਰਕੇ ਤੂੰ ਸੂਬਿਆ ਹੁਸ਼ਿਆਰ ਹੋ ਜਾ, ਪਹਿਲਾਂ ਦੁੱਖ ਦੇ ਕੇ ਤੈਨੂੰ ਮਾਰੇਗਾ ਬੰਦਾ ਤੇ ਫਿਰ ਤੇਰੀ ਪੂਰੀ ਸਰੰਦ ਨਗਰੀ ਨੂੰ ਉਜਾੜ ਦੇਗਾ, ਬਰਬਾਦ ਕਰ ਦੇਗਾ। ਕਹਿੰਦਾ ਕਿ ਮੇਰਾ ਇਹ ਜਿਹੜਾ ਸੁਨੇਹਾ ਹੈ ਇਹ ਜ਼ਰੂਰ ਜਾ ਕੇ ਵਜ਼ੀਰ ਖਾਨ ਨੂੰ ਦੇ ਦਿਓ। ਇਸ ਪ੍ਰਕਾਰ ਦੇ ਨਾਲ ਬੰਦੇ ਬਹਾਦਰ ਨੇ ਆਖਿਆ। ਦਿਓ ਜਾ ਸੁਨੇਹਾ ਵਜ਼ੀਰ ਖਾਨ ਨੂੰ, ਨਾਲੇ ਆਪਣੇ ਦੀਨ ਇਮਾਨ ਪਾਈ। ਆਇਆ ਚੜ ਤੇਰੇ ਤੇ ਗੁਰੂ ਬੰਦਾ, ਕੋਈ ਦਿਨ ਦੀ ਮੌਜ ਲੈ ਮਾਣ ਪਾਈ। ਤੇਰੇ ਵਾਸਤੇ ਚੱਲਿਆ ਆਮਦਾ ਮੈਂ, ਖਬਰਦਾਰ ਹੋ ਕਰ ਸਮਾਨ ਪਾਈ। ਬੰਦੋਬਸਤ ਕਰਨੇ ਜਿਹੜੇ ਕਰ ਲੈ ਤੂੰ, ਮੈਨੂੰ ਸਿਰ ਤੇ ਪਹੁੰਚਿਆ ਜਾਣ ਪਾਈ। ਪਿੱਛੋਂ ਰਹੇ ਨਾ ਚਿੱਤ ਅਫਸੋਸ ਤੇਰੇ, ਕੱਠੇ ਕਰ ਲੈ ਮੁਗਲ ਪਠਾਨ ਪਾਈ। ਸਾਹਿਬਜ਼ਾਦਿਆਂ ਦੇ ਲਵਾਂ ਵੈਰ ਤੈਥੋਂ, ਹੱਥੀ ਕੱਢਾਂਗਾ ਤੇਰੇ ਪ੍ਰਾਣ ਪਾਈ। ਤੈਨੂੰ ਵਿੱਚ ਮੈਦਾਨ ਦੇ ਮਾਰ ਕਰਕੇ, ਪੂਰੇ ਕਰਨੇ ਅਸਾਂ ਅਰਮਾਨ ਪਾਈ। ਇੱਟ ਇੱਟ ਕਰਾਂ ਤੇਰੇ ਸ਼ਹਿਰ ਦੀ ਮੈਂ, ਗੁਰੂ ਮਾਰੀ ਨੂੰ ਕਰਾਂ ਵੈਰਾਨ ਪਾਈ। ਹੱਥ ਲਾਵਣੇ ਆਣ ਅਜਿਹੇ ਤੈਨੂੰ, ਤੇਰਾ ਰਹੇ ਨਾ ਜਗ ਨਿਸ਼ਾਨ ਪਾਈ। ਇਸੇ ਤਰ੍ਹਾਂ ਦੇ ਕਈ ਸਨੇਹ ਦੇ ਕੇ, ਕੀਤੇ ਤੁਰਤ ਜਸੂਸ ਰਵਾਨ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ, ਆਖਿਆ ਕਿ ਇਸ ਨਗਰੀ ਨੂੰ ਜਿਹਨੂੰ ਕਿ ਗੁਰੂ ਮਾਰੀ ਵੀ ਆਖਿਆ ਜਾਂਦਾ ਹੈ, ਮੈਂ ਬਰਬਾਦ ਕਰ ਦੇਵਾਂਗਾ। ਇਸ ਤਰ੍ਹਾਂ ਦੇ ਬੜੇ ਸੁਨੇਹ ਦੇ ਕੇ ਉਹਨਾਂ ਦੂਤਾਂ ਨੂੰ ਜਸੂਸਾਂ ਨੂੰ ਫਿਰ ਰਵਾਨਾ ਕੀਤਾ ਬੰਦੇ ਬਹਾਦਰ ਨੇ। ਯੋਂ ਸੁਣ ਦੂਤਨ ਜਾਏ, ਕਹਿਓ ਸਭ ਸੂਬੇ ਪਾਸੇ, ਸੁਣ ਕਰ ਉੱਡੇ ਹਵਾਸ, ਤ੍ਰਾਸ ਅਤ ਪਾਇਓ ਹਿਰਾਸੈ। ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਦੂਤਾਂ ਨੇ ਜਾ ਕੇ ਜਦੋਂ ਸੂਬੇ ਨੂੰ ਸਾਰੀਆਂ ਬੰਦੇ ਬਹਾਦਰ ਦੀਆਂ ਗੱਲਾਂ ਸੁਣਾਈਆਂ, ਉਹਨਾਂ ਗੱਲਾਂ ਨੂੰ ਸੁਣ ਕੇ ਹੋਸ਼ ਹਵਾਸ ਉੱਡ ਗਏ ਨੇ। ਇਸ ਸੂਬੇ ਵਜ਼ੀਰ ਖਾਂ ਦੇ ਬੜਾ ਡਰ ਪੈਦਾ ਹੋਇਆ। ਕਵੀ ਜੀ ਬਿਆਨ ਕਰਦੇ ਨੇ ਕਿ ਬਹੁਤੇ ਭੈ ਦੇ ਨਾਲ ਕੰਬ ਗਿਆ। ਕਹੇ ਪਾਗ ਕਿਤ ਜਾਉ ਨਹੀਂ ਅਬ ਕੋ ਠਿਕਾਣਾ। ਸੋਚਣ ਲੱਗਾ ਕਿ ਮੈਨੂੰ ਚਾਹੀਦਾ ਕਿਸੇ ਪਾਸੇ ਭੱਜ ਕੇ ਦੌੜ ਕੇ ਆਪਣੀ ਜਾਨ ਬਚਾ ਲਾਂ, ਪਰ ਜਾਵੇ ਕਿੱਥੇ? ਕਵੀ ਜੀ ਬਿਆਨ ਕਰਦੇ ਨੇ ਕੋਈ ਠਿਕਾਣਾ ਕੋਈ ਜਗ੍ਹਾ ਲੱਭਦੇ ਨੇ। ਮਰ ਨਾ ਆਇਓ ਮੋਹ ਅਬੈ ਦੁੱਖ ਪਾਏ ਮਹਾਨਾ। ਡਰ ਦੇ ਨਾਲ ਕੰਬਦਾ ਹੋਇਆ ਵਜ਼ੀਰ ਖਾਂ ਸੋਚਦਾ ਕਿ ਮੌਤ ਮੇਰੇ ਸਿਰ ਦੇ ਉੱਤੇ ਕੂਕ ਰਹੀ ਹੈ, ਹੁਣ ਮੈਨੂੰ ਦੁੱਖ ਦੇ ਕੇ ਬੰਦਾ ਬਹਾਦਰ ਮਾਰ ਦੇਗਾ। ਪਾਇਓ ਯਦ ਕਪੈਮਾਨ ਵਜ਼ੀਰਾਂ ਥਰ ਥਰ ਕੰਪੈ। ਬੜਾ ਪੈਮਾਨ ਹੋਇਆ। ਕਵੀ ਜੀ ਬਿਆਨ ਕਰਦੇ ਨੇ ਕਿ ਬਹੁਤ ਜ਼ਿਆਦਾ ਡਰਿਆ ਉਸ ਵੇਲੇ ਸੂਬਾ ਵਜ਼ੀਰ ਖਾਂ। ਜਿਉ ਕਰ ਤੀਛਣ ਬਹੇ ਬਿਆਰ ਕਦਲੀ ਬਣ ਜਾਪੈ। ਕਿਸ ਤਰ੍ਹਾਂ ਕੰਬਿਆ ਡਰ ਦੇ ਨਾਲ। ਕਵੀ ਜੀ ਉਸ ਦੇ ਵਾਸਤੇ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਤਿੱਖੀ ਤੇਜ਼ ਹਵਾ ਦੇ ਵਗਣ ਦੇ ਨਾਲ ਕੇਲਿਆਂ ਦਾ ਬਾਗ ਕੰਬ ਜਾਂਦਾ ਹੈ, ਇਸ ਤਰ੍ਹਾਂ ਸੂਬਾ ਸਰਹੰਦ ਕੰਬਿਆ ਜਦੋਂ ਸੰਦੇਸ਼ਾ ਮਿਲਿਆ ਵਜ਼ੀਰ ਖਾਂ ਨੂੰ ਉਸ ਬੰਦੇ ਬਹਾਦਰ ਦਾ। ਪਹੁੰਚੇ ਆਣ ਕੇ ਵਿੱਚ ਸਰਹੰਦ ਦਿਓ ਸਿੱਧੇ ਪਾਸ ਸੂਬੇ ਚਲੇ ਜਾਣ ਪਾਈ। ਲਫਜ਼ ਲਫਜ਼ ਜੋ ਬੰਦੇ ਨੇ ਆਖਿਆ ਸੀ ਉਸੇ ਤਰ੍ਹਾਂ ਹੀ ਆਖ ਸੁਣਾਣ ਪਾਈ। ਹੋਰ ਫੌਜ ਦਾ ਹਾਲ ਜੋ ਦੇਖਿਆ ਸੀ ਉਹ ਵੀ ਖੋਲ ਕੇ ਸਭ ਬਤਾਣ ਪਾਈ। ਸੋਹਣੇ ਉੱਡ ਕਈ ਸੋਹਣੇ ਉੱਡ ਗਈ ਹੋਸ਼ ਕਰਤਾਰ ਸਿੰਘਾ ਕੰਬ ਗਏ ਵਜ਼ੀਰ ਦੀਵਾਨ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਸਿਰਫ ਵਜ਼ੀਰ ਖਾਂ ਦੀ ਹੀ ਹੋਸ਼ ਨਹੀਂ ਹਿੱਲੀ, ਬਾਕੀ ਜਿਹੜੇ ਦੀਵਾਨ ਆਦਿਕ ਸਨ ਉਹ ਵੀ ਸਾਰੇ ਦੇ ਸਾਰੇ ਡਰ ਦੇ ਨਾਲ ਕੰਬ ਗਏ। ਸੁਣੀ ਬਾਤ ਹੈ ਸ਼ਹਿਰ ਕਹਿਰ ਕੀ ਜਬ ਹੀ ਸਾਰੇ। ਹੌਲੀ ਹੌਲੀ ਇਹ ਜਿਹੜੀ ਗੱਲ ਸੀ ਕਵੀ ਜੀ ਬਿਆਨ ਕਰਦੇ ਨੇ ਕਿ ਸਾਰੇ ਸ਼ਹਿਰ ਦੇ ਵਿੱਚ ਵੀ ਫੈਲ ਗਈ ਹੈ ਕਿ ਬੰਦੇ ਬਹਾਦਰ ਨੇ ਇਸ ਪ੍ਰਕਾਰ ਦਾ ਸੰਦੇਸ਼ਾ ਘੱਲਿਆ ਸੂਬੇ ਵਜ਼ੀਰ ਖਾਂ। ਸਿਰ ਧੋਣ ਹੱਥ ਮਰੋਰ ਲੋਕ ਪਛਤਾਹੇ ਅਪਾਰੇ। ਕਿਉਂਕਿ ਵਜ਼ੀਰ ਖਾਂ ਨੂੰ ਮਾਰਨ ਦੀ ਗੱਲ ਹੀ ਨਹੀਂ ਆਖੀ, ਪੂਰੀ ਸਰਹੰਦ ਨਗਰੀ ਨੂੰ ਬਰਬਾਦ ਕਰਨ ਦੀ ਗੱਲ ਬੰਦੇ ਬਹਾਦਰ ਨੇ ਕੀਤੀ ਹੈ। ਇਸ ਕਰਕੇ ਸਾਰੇ ਆਪਣੇ ਸਿਰਾਂ ਨੂੰ ਫੇਰ ਕੇ ਹੱਥ ਮਰੋੜਦੇ ਨੇ, ਪਛਤਾਵਾ ਕਰਦੇ ਨੇ ਬਹੁਤ ਜ਼ਿਆਦਾ।
ਆਪਸ ਮੈਂ ਫਿਲ ਕਹੇ ਐਸੇ ਬਿਦ ਸਭ ਨਰ ਨਾਰੀ।
ਆਪਸ ਦੇ ਵਿੱਚ ਮਿਲ ਕੇ ਜਿਹੜੇ ਸਰਹੰਦ ਨਗਰ ਦੇ ਵਿੱਚ ਰਹਿਣ ਵਾਲੇ ਇਸਤਰੀਆਂ ਤੇ ਪੁਰਸ਼ ਨੇ ਉਹ ਫਿਰ ਇਸ ਪ੍ਰਕਾਰ ਦੀਆਂ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ।
ਖਾਣ ਬਜੀ ਦੇ ਦੁਸ਼ਟ ਪਾਪ ਜੋ ਕਿਨੋ ਭਾਰੀ।
ਇੱਕ ਦੂਜੇ ਨੂੰ ਕਹਿੰਦੇ ਨੇ ਕਿ ਵਜ਼ੀਰ ਖਾਂ ਨੇ ਦੁਸ਼ਟ ਨੇ ਜਿਹੜਾ ਸਾਰਿਆਂ ਤੋਂ ਵੱਡਾ ਪਾਪ ਕੀਤਾ ਹੈ।
ਨਾਹਕ ਗੁਰ ਸੁਤ ਸ਼ੀਰ ਖੋਰ ਇਨ ਕਤਲ ਕਰਾਏ।
ਕਹਿੰਦੇ ਨੇ ਇੱਕ ਦੂਜੇ ਨੂੰ ਭਾਵੇਂ ਵਜ਼ੀਰ ਖਾਂ ਨੇ ਬੜੇ ਪਾਪ ਕਮਾਏ ਨੇ, ਬੜੇ ਧੋਖੇ ਤੇ ਬੇਹੱਕਾਂ ਨੂੰ ਮਾਰਿਆ ਹੈ, ਪਰ ਇਹਨੇ ਸਾਰਿਆਂ ਤੋਂ ਵੱਡਾ ਇਹ ਪਾਪ ਕੀਤਾ ਕਿ ਸਤਿਗੁਰੂ ਗੋਬਿੰਦ ਸਿੰਘ ਦੇ ਸ਼ੀਰ ਖੋਰ ਦੁੱਧ ਪੀਣ ਵਰਗੇ ਬੱਚਿਆਂ ਨੂੰ ਮਾਰਿਆ ਹੈ, ਇਹਨੇ ਉਹਨਾਂ ਨੂੰ ਕਤਲ ਕਰਵਾ ਦਿੱਤਾ।
ਦਸਮ ਗੁਰੂ ਸੁਣ ਕੋਪ ਹੋਏ ਦੀਆ ਸਾਫ ਮਹਾਏ।
ਤੇ ਕਹਿੰਦੇ ਨੇ ਦਸਵੇਂ ਗੁਰੂ ਨੇ ਸਤਿਗੁਰੂ ਗੋਬਿੰਦ ਸਿੰਘ ਨੇ ਫਿਰ ਕੋਪ ਨੂੰ ਤਾਰਨ ਕਰਕੇ ਗੁੱਸੇ ਦੇ ਵਿੱਚ ਆ ਕੇ ਇੱਕ ਭਿਆਨਕ ਜਿਹੜਾ ਸਰਾਪ ਹੈ ਉਹ ਦੇ ਦਿੱਤਾ ਹੈ ਸਰਹੰਦ ਨਗਰੀ ਨੂੰ।
ਜੜ ਸਰਹੰਦ ਕੀ ਜਾਏ ਮਾਰੇ ਨਾਜ਼ਮ ਦੁੱਖ ਪਾਏ।
ਸਰਹੰਦ ਨਗਰੀ ਦੀਆਂ ਜੜਾਂ ਪੁੱਟੀਆਂ ਜਾਣਗੀਆਂ, ਇਹ ਸੂਬਾ ਵਜੀਦ ਖਾਂ ਦੁੱਖ ਪਾ ਕੇ ਮਰੇਗਾ, ਇਹ ਗੁਰੂ ਗੋਬਿੰਦ ਸਿੰਘ ਨੇ ਬਚਨ ਕੀਤਾ।
ਪਾਤਸ਼ਾਹੀ ਚੁਗਤਣ ਕੇਰ ਸਰ ਭਰ ਉੱਠ ਜਾਈ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਨੇ ਐਸਾ ਵੀ ਆਖਿਆ, ਇਹਨਾਂ ਚੁਗਤਿਆਂ ਦੀ ਜਿਹੜੀ ਬਾਦਸ਼ਾਹੀ ਹੈ, ਇਹਨਾਂ ਤੁਰਕਾਂ ਦੀ ਬਾਦਸ਼ਾਹੀ ਛੇਤੀ ਤੋਂ ਛੇਤੀ ਜਰੂਰ ਬਰਬਾਦ ਹੋ ਜਾਏਗੀ, ਖਤਮ ਹੋ ਜਾਏਗੀ।
ਰਾਜ ਖਾਲਸਾ ਕਰੇ ਫਿਰ ਪਰਜਾ ਸੁਖਦਾਈ।
ਸਤਿਗੁਰੂ ਗੋਬਿੰਦ ਸਿੰਘ ਨੇ ਬਚਨ ਕੀਤਾ, ਇਹਨਾਂ ਤੋਂ ਬਾਅਦ ਫਿਰ ਖਾਲਸੇ ਦਾ ਰਾਜ ਹੋਵੇਗਾ, ਖਾਲਸੇ ਦੇ ਰਾਜ ਦੇ ਵਿੱਚ ਜਿਹੜੀ ਪਰਜਾ ਫਿਰ ਬਹੁਤ ਜ਼ਿਆਦਾ ਸੁਖ ਪਾਏਗੀ, ਸੁਖ ਮਾਣੇਗੀ।
ਵਹੀ ਬਾਤ ਅਬ ਠੀਕ ਸਾਚ ਹੋਣੇ ਪਰ ਆਈ।
ਸਰਹੰਦ ਦੇ ਲੋਕ ਗੱਲਾਂ ਕਰਦੇ ਨੇ ਕਿ ਉਹ ਜਿਹੜੀ ਗੱਲ ਕੀਤੀ ਸੀ, ਜਿਹੜਾ ਬਚਨ ਕੀਤਾ ਸੀ ਸਤਿਗੁਰੂ ਗੋਬਿੰਦ ਸਿੰਘ ਨੇ, ਉਹ ਲੱਗਦਾ ਕਿ ਹੁਣ ਪੂਰਾ ਸਿਰੇ ਹੋ ਕੇ ਠੀਕ ਹੋਣ ਜਾ ਰਿਹਾ।
ਕਹਿਤ ਸਿਆਣੇ ਲੋਗ ਠੀਕ ਮਸਲਾ ਜੈ ਭਾਈ।
ਇੱਕ ਦੂਜੇ ਨੂੰ ਕਹਿੰਦੇ ਨੇ ਕਿ ਸਿਆਣੇ ਜਿਹੜੇ ਲੋਕ ਨੇ ਉਹ ਵਾਕਿਆ ਹੀ ਠੀਕ ਇੱਕ ਕਹਾਵਤ ਵਰਤਦੇ ਨੇ।
ਗਾਮ ਯੋਜਾਰਤ ਦੁਸ਼ਟ ਪੈਂਚ ਨਿਪ ਦਿਸੈ ਤਾਈ।
ਕਹਿੰਦੇ ਨੇ ਸਿਆਣੇ ਨੇ ਇਸੇ ਕਰਕੇ ਆਖਿਆ ਕਿ ਇੱਕ ਜਿਹੜਾ ਦੁਸ਼ਟ ਪੰਚ ਹੈ ਉਹ ਪੂਰੇ ਪਿੰਡ ਨੂੰ ਉਜਾੜ ਦਿੰਦਾ ਹੈ, ਇਸੇ ਪ੍ਰਕਾਰ ਦੇ ਨਾਲ ਜਿਹੜਾ ਦੁਸ਼ਟ ਰਾਜਾ ਹੈ ਆਪਣੇ ਪੂਰੇ ਰਾਜ ਨੂੰ ਆਪਣੇ ਪੂਰੇ ਦੇਸ਼ ਨੂੰ ਬਰਬਾਦ ਕਰ ਲੈਂਦਾ।
ਕਰ ਕੁਸੰਗੀਆਂ ਸੰਗ ਦੁੱਖ ਕਿਸਨੇ ਨਹੀਂ ਪਾਇਓ।
ਵਿਚਾਰਾਂ ਕਰਦੇ ਨੇ ਇੱਕ ਦੂਜੇ ਦੇ ਨਾਲ, ਸਰਹੰਦ ਦੇ ਲੋਕ ਗੱਲਾਂ ਕਰਦੇ ਨੇ ਕਿ ਦੇਖੋ ਅੱਜ ਤੱਕ ਕੌਣ ਦੁਨੀਆਂ ਦੇ ਉੱਤੇ ਐਸਾ ਹੋਇਆ ਕਿ ਜਿੰਨੇ ਖੋਟਿਆਂ ਕੁਸੰਗੀਆਂ ਦਾ ਸੰਗ ਕੀਤਾ ਤੇ ਦੁੱਖ ਨਹੀਂ ਪਾਇਆ। ਭਾਵ ਕਿ ਜਦੋਂ ਵੀ ਕੋਈ ਖੋਟਿਆਂ ਦਾ ਸੰਗ ਕਰਦਾ ਉਹਨੂੰ ਫਿਰ ਦੁੱਖ ਦੇਖਣਾ ਹੀ ਪੈਂਦਾ।
ਦੁਰਯੋਧਨ ਯਾ ਨੀਤ ਕਟਕ ਕੌਰਵ ਸਿਰ ਆਈ।
ਪ੍ਰਮਾਣ ਦੇ ਕੇ ਕਹਿੰਦੇ ਨੇ ਕਿ ਦੇਖੋ ਜਿਹੜਾ ਕੌਰਵ ਦੁਰਯੋਧਨ ਸੀ ਉਹਨੇ ਬੜੀ ਅਨੀਤੀ ਕੀਤੀ ਤੇ ਫਿਰ ਉਹਨੇ ਉਹਦੇ ਕਾਰਨ ਦੇ ਕਰਕੇ ਕੌਰਵਾਂ ਸਾਰਿਆਂ ਨੂੰ ਉਸ ਕਰਨੀ ਦਾ ਫਲ ਭੁਗਤਣਾ ਪਿਆ।
ਰਾਵਣ ਕੀਨ ਕੁਕਰਮ ਸੈਣ ਅਸੁਰਨ ਕੀ ਕਾਈ।
ਰਾਵਣ ਨੇ ਕੁਕਰਮ ਕੀਤਾ ਕਿ ਸੀਤਾ ਨੂੰ ਚੁਰਾ ਕੇ ਲਿਆਂਦਾ, ਪਰ ਉਸ ਦੇ ਬਦਲੇ ਦੇ ਕਰਕੇ ਜਿੰਨੇ ਵੀ ਰਾਵਣ ਦੇ ਨਾਲ ਦੈਂਤ ਜੁੜੇ ਉਹਨਾਂ ਸਾਰਿਆਂ ਦੈਂਤਾਂ ਦਾ ਵਿਨਾਸ਼ ਕਰ ਦਿੱਤਾ ਭਗਵਾਨ ਸ੍ਰੀ ਰਾਮ ਜੀ ਨੇ।
ਤਿਉਂ ਅਬ ਹਮ ਸੋ ਹੋਏ ਐਸ ਸਰੰਦੀ ਕਹਿ।
ਤੇ ਸਾਰੇ ਸਰੰਦ ਦੇ ਲੋਕ ਇਸ ਤਰ੍ਹਾਂ ਹੀ ਕਹਿੰਦੇ ਨੇ, ਅਸੀਂ ਵੀ ਇਸ ਦੁਸ਼ਟ ਦੀ ਨਗਰੀ ਦੇ ਵਿੱਚ ਵਸਦੇ ਆ, ਇਸ ਕਰਕੇ ਇਹਦੇ ਨਾਲ ਨਾਲ ਹੁਣ ਸਾਡਾ ਵੀ ਖਾਤਮਾ ਬੰਦੇ ਦੇ ਹੱਥੋਂ ਹੋਵੇਗਾ।
ਸੰਗਤ ਗੁਰ ਕੀ ਤਹਾਂ ਜੋਥੀ ਸੋਇਤ ਪੁੱਛਤਾ ਹੈ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਇਹ ਤੇ ਸਿਰਫ ਹਿੰਦੂਆਂ ਦੀ ਗੱਲ ਹੈ, ਪਰ ਇਸ ਤੋਂ ਇਲਾਵਾ ਕੁਝ ਜਿਹੜੇ ਸਿੱਖ ਨੇ, ਜਿਹੜੀ ਗੁਰੂ ਦੀ ਸੰਗਤ ਹੈ, ਉਹ ਵੀ ਸਰਹੰਦ ਦੇ ਵਿੱਚ ਰਹਿੰਦੀ ਹੈ, ਉਹ ਵੀ ਬਹੁਤ ਜ਼ਿਆਦਾ ਇਸ ਗੱਲ ਦਾ ਪਛਤਾਵਾ ਕਰ ਰਹੀ ਹੈ ਕਿ ਸਾਡਾ ਹਾਲ ਹੁਣ ਕੀ ਹੋਵੇਗਾ। ਇਸ ਪ੍ਰਕਾਰ ਦੇ ਨਾਲ ਗਿਆਨੀ ਗਿਆਨ ਸਿੰਘ ਜੀ ਨੇ ਬਿਆਨ ਕੀਤਾ ਕਿਸ ਤਰ੍ਹਾਂ ਉਸ ਵੇਲੇ ਸੂਬਾ ਡਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ,
ਚਿਹਰਾ ਸੂਬੇ ਦਾ ਸੁਣਦਿਆਂ ਜ਼ਰਦ ਹੋਇਆ, ਲੱਗਾ ਕਾਲ ਜਾ ਥਰ ਥਰਾਣ ਪਾਈ, ਸਾਰੇ ਸ਼ਹਿਰ ਆ ਕੇ ਮੱਚ ਗਿਆ ਰੌਲਾ, ਲੱਗੇ ਲੋਕ ਸਲਾਹ ਦੁੜਾਣ ਪਾਈ। ਕਰ ਭਾਜੜਾਂ ਚੱਲੀਏ ਫੇਰ ਪਿੱਛੋਂ, ਔਖੀ ਹੋਵਣੀ ਜਿੰਦ ਛਪਾਣ ਪਾਈ। ਵਿੱਚ ਫਿਕਰ ਦਰਿਆ ਦੇ ਲੋਕ ਡੁੱਬੇ, ਭੁੱਲਾ ਸਾਰਿਆਂ ਨੂੰ ਪੀਣ ਖਾਣ ਪਾਈ। ਰਲ ਦੇਣ ਵਜ਼ੀਦ ਨੂੰ ਲੱਖ ਗਾਲਾਂ, ਜਿੰਨੇ ਵਿੱਚ ਸਰੰਦ ਇਨਸਾਨ ਪਾਈ। ਕੀਤਾ ਇਸ ਦਾ ਆਵਣਾ ਪੇਸ਼ ਸਾਡੇ, ਘਰਾਂ ਵਿੱਚ ਬਹਿ ਬਹਿ ਕਰਨ ਪਛ ਘਰਾਂ ਕਰ ਘਰਾਂ ਵਿੱਚ ਬਹਿ ਬਹਿ ਪਛਤਾਣ ਪਾਈ। ਸਾਰੇ ਦੇ ਸਾਰੇ ਜਿਹੜੇ ਲੋਕ ਨੇ ਘਰਾਂ ਦੇ ਵਿੱਚ ਬੈਠ ਕੇ ਬਹੁਤ ਵੱਡਾ ਇਸ ਗੱਲ ਦਾ ਪਛਤਾਵਾ ਕਰ ਰਹੇ ਨੇ। ਮੋਤੀ ਹੀਰਾ ਕਨਕ ਤਿਨੋ ਕੇ ਸਮ ਹਮ ਦੇਤੇ, ਤੁਰਕਣ ਤੇ ਗੁਰ ਸੁਤ ਛੁਡਾਏ ਜਗ ਮੈਂ ਜਸ ਲੇਤੇ। ਲੋਕ ਐਸੀਆਂ ਵੀ ਗੱਲਾਂ ਕਰਦੇ ਨੇ ਕਿ ਜੇਕਰ ਆਪਣੇ ਹੀਰੇ ਮੋਤੀ ਤੇ ਸੋਨਾ ਆਦਿਕ ਦੇ ਕੇ ਅਸੀਂ ਤੁਰਕਾਂ ਦੇ ਕੋਲ ਬੇਨਤੀ ਕਰਦੇ ਤੇ ਹੋ ਸਕਦਾ ਸੀ ਕਿ ਧਨ ਦੌਲਤ ਦੇ ਬਦਲੇ ਸੂਬਾ ਸਰੰਦ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਛੱਡ ਦਿੰਦਾ, ਪਰ ਅਸੀਂ ਐਸਾ ਵੀ ਨਹੀਂ ਕੀਤਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਰੰਦ ਦੇ ਲੋਕ ਬਹੁਤੀਆਂ ਸਾਰੀਆਂ ਸੋਚਦੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰ।